ਹਾਜ਼ਰੀਨ, ਨਿਊਜ਼ੀਲੈਂਡ ਦੇ ਸਾਂਸਦ ਮਾਨਯੋਗ ਕਮਲਜੀਤ ਸਿੰਘ ਬਖਸ਼ੀ ਸਾਡੇ ਨਾਲ ਇਸ ਵੇਲੇ ਜੁੜੇ ਹਨ ਟੈਲੀਫੋਨ ਰਾਹੀਂ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢਿਆ ਜੀ। ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ।
ਸਤਿ ਸ੍ਰੀ ਅਕਾਲ ਮਨਪ੍ਰੀਤ ਜੀ, ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਮੇਰੀ ਅਦਬ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦਾ ਵਾਂ ਕਿ ਤੁਸੀਂ ਤੰਦਰੁਸਤ ਹੋਵੋਗੇ ਤੇ ਕਾਫੀ ਦਿਨਾਂ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਔਰ ਤੁਹਾਡੇ ਸਰੋਤਿਆਂ ਨਾਲ ਵੀ। ਉਮੀਦ ਕਰਦੇ ਹਾਂ ਕਿ ਇਹ ਅੱਛੀ ਗੱਲਬਾਤ ਜਿਹੜੀ ਹੈ ਲਗਾਤਾਰ ਚੱਲਦੀ ਰਹੇਗੀ।
ਜ਼ਰੂਰ ਜੀ, ਜ਼ਰੂਰ। ਨਾ ਸਿਰਫ ਤੁਸੀਂ ਸਾਡੇ ਪੜੋਸੀ ਹੋ, ਕਈ ਗੱਲਾਂ ਸਾਡੇ ਤੋਂ ਅੱਗੇ ਵੀ ਹੋ, ਅਸੀਂ ਤਾਂ ਤੁਹਾਨੂੰ ਫੋਲੋ ਕਰਦੇ ਹੀ ਰਹਿੰਦੇ ਹਾਂ। ਪਰ ਸਬਬ ਇੰਝ ਬਣਿਆ ਕਿਉਂਕਿ ਸੁਣਿਆ ਹੈ ਕਿ 150 ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਲੱਗੇ ਹੈ ਨਿਊਜ਼ੀਲੈਂਡ ਦੀ ਸਰਕਾਰ, ਅਤੇ ਕਾਫੀ ਵਿਵਾਦ ਛਿੜਿਆ ਹੋਇਆ ਹੈ ਕਿ ਪਿੱਛੋਂ ਇੰਡੀਆ ਤੋਂ ਜਿਹੜੇ ਏਜੰਟਸ ਸੀ ਉਹਨਾਂ ਦੀ ਗਲਤੀ ਕਾਰਨ ਇਹਨਾਂ ਦੀ ਵੀਜ਼ਾ ਪ੍ਰੋਸੈਸਿੰਗ ਠੀਕ ਨਹੀਂ ਸੀ ਹੋਈ। ਸਿਆਸੀ ਮਸਲਾ ਬਣ ਗਿਆ, ਜੋ ਅਸੀਂ ਗੱਲ ਸੁਣੀ ਹੈ ਕਿ ਇੱਕ ਭਾਰਤੀ ਮੂਲ ਦੀ ਸਿਆਸੀ ਪਾਰਟੀ ਵੀ ਵਿੱਚ ਪੈ ਗਈ ਹੈ। ਜ਼ਰਾ ਮਸਲਾ ਸਾਨੂੰ ਸਮਝਾਓ, ਹੋ ਕੀ ਰਿਹਾ ਹੈ?
ਮਨਪ੍ਰੀਤ ਜੀ, ਇਹਦੇ ਵਿੱਚ ਕੁਛ ਚੀਜ਼ਾਂ ਨੇ ਕਿ ਜਿਹੜੀ ਤੁਹਾਡੇ ਨਾਲ ਔਰ ਤੁਹਾਡੇ ਸਰੋਤਿਆਂ ਨਾਲ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਨੇ ਕਿ ਜਿਹੜੇ ਇਹ 150 ਸਟੂਡੈਂਟ ਨੇ, ਇਹ ਸਿਰਫ ਇੱਕੋ ਕਾਰਨ ਜਿਹੜਾ ਫਰੋਜੂਲੈਂਟ ਡਾਕੂਮੈਂਟਸ ਦਾ ਹੈਗਾ ਉਹਦੇ ਸ਼ਿਕਾਰ ਨਹੀਂ ਨੇ। ਇਹਦੇ ਵਿੱਚ ਕੁਛ ਸਟੂਡੈਂਟਸ ਐਸੇ ਨੇ ਜਿਹੜੇ ਕਨਵਿਕਟ ਹੋਏ ਨੇ ਕਿਸੇ ਨਾ ਕਿਸੇ ਕਾਰਨ ਕਰਕੇ, ਉਹਨਾਂ ਨੂੰ ਡਿਪੋਰਟੇਸ਼ਨ ਦਾ ਆਰਡਰ ਮਿਲ ਰਿਹਾ। ਕੁਛ ਐਸੇ ਨੇ ਜਿਹੜੇ ਓਵਰ ਸਟੇਅਰ ਹੋ ਚੁੱਕੇ ਨੇ ਔਰ ਜਿਹੜੇ ਇਹ ਫਰੋਜੂਲੈਂਟ ਡਾਕੂਮੈਂਟਸ ਵਾਲੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਗਿਣਤੀ ਸਿਰਫ 41 ਹੈ। 150 ਵਿੱਚ ਜਿਹੜੀ ਗਿਣਤੀ ਹੈ ਉਹ ਸਾਰੇ ਟੋਟਲ ਨੇ, ਜਿਹਦੇ ਵਿੱਚ ਕਨਵਿਕਟਸ, ਓਵਰ ਸਟੇਅਰਸ ਔਰ ਫਰੋਜੂਲੈਂਟ ਡਾਕੂਮੈਂਟਸ ਵਾਲੇ ਨੇ।
ਤੇ ਬਖਸ਼ੀ ਸਾਹਿਬ, ਮਾਫ ਕਰਨਾ, ਮੈਂ ਵਿੱਚ ਪੁੱਛਾਂ ਕਿਉਂਕਿ ਕਹਿ ਰਹੇ ਜ਼ਿਆਦਾਤਰ ਸਟੂਡੈਂਟਸ ਪੰਜਾਬ ਜਾਂ ਆਂਧਰਾ ਪ੍ਰਦੇਸ਼ ਤੋਂ ਹਨ।
ਹਾਂਜੀ, ਇਹਦੇ ਵਿੱਚ ਗਿਣਤੀ ਕਾਫੀ ਜਿਹੜੀ ਸਟੂਡੈਂਟਸ ਦੀ ਉਹ ਆਂਧਰਾ ਪ੍ਰਦੇਸ਼, ਜਿਹਨੂੰ ਹੁਣ ਤੇਲੰਗਾਨਾ ਕਹਿੰਦੇ ਨੇ, ਹੈਦਰਾਬਾਦ ਤੋਂ ਨੇ ਜ਼ਿਆਦਾਤਰ। ਔਰ ਪੰਜਾਬ ਵਾਲੇ ਸਟੂਡੈਂਟਸ ਇੰਨੇ ਨਹੀਂ ਹੈਗੇ, ਬਹੁਤ ਥੋੜੀ ਗਿਣਤੀ ਉਹਨਾਂ ਦੀ, ਕਿਉਂਕਿ ਇਹਨਾਂ ਦੀ ਇਨ ਡੈਪਥ ਇਨਕੁਆਇਰੀ ਵੀ ਹੋ ਰਹੀ ਹੈ ਕਿ ਕਿਉਂ ਐਸਾ ਹੋਇਆ।
ਠੀਕ ਹੈ।
ਇਹਦੇ ਵਿੱਚ ਇੱਕ ਚੀਜ਼ ਹੋਰ ਵਰਣਨ ਯੋਗ ਹੈਗੀ ਕਿ ਜਦ ਵੀਜ਼ਾ ਐਪਲੀਕੇਸ਼ਨ ਸਾਈਨ ਕੀਤੀ ਜਾਂਦੀ ਹੈ ਉਹ ਸਟੂਡੈਂਟ ਵੱਲੋਂ ਕੀਤੀ ਜਾਂਦੀ ਹੈ। ਜਿੰਨੇ ਵੀ ਸਟੂਡੈਂਟ ਨੇ ਉਹ ਬਾਲਗ ਨੇ, ਉਹ ਪੜ੍ਹੇ ਲਿਖੇ ਨੇ, ਨਾਬਾਲਿਗ ਹੋਏ ਕੋਈ ਬੱਚਾ ਤੇ ਸਮਝ ਆ ਸਕਦੀ ਹੈ ਕਿ ਉਹਦੇ ਬਿਹਾਫ ਤੇ ਕਿਸੇ ਹੋਰ ਨੇ ਡਾਕੂਮੈਂਟ ਸਾਈਨ ਕੀਤੇ ਸੀ। ਇਹ ਸਭ ਐਡਲਟ ਨੇ ਔਰ ਇਹਨਾਂ ਨੇ ਆਪਣੇ ਡਾਕੂਮੈਂਟ ਜਦ ਜਮ੍ਹਾਂ ਕੀਤੇ ਨੇ ਉਹਦੇ ਵਿੱਚ ਡਿਕਲੇਰੇਸ਼ਨ ਹੁੰਦੀ ਹੈ ਕਿ ਅਸੀਂ ਜੋ ਡਾਕੂਮੈਂਟਸ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਉਹ ਬਿਲਕੁਲ ਜੈਨੂਇਨ ਨੇ ਔਰ ਮਤਲਬ ਕਿ ਆਥੈਂਟੀਕੇਟਿਡ ਡਾਕੂਮੈਂਟ ਸਬਮਿਟ ਕਰ ਰਹੇ ਹਾਂ। ਤੇ ਮੇਰੀ ਕੁਛ ਸਟੂਡੈਂਟਸ ਨਾਲ ਪਰਸਨਲ ਤੌਰ ਤੇ ਵੀ ਗੱਲ ਹੋਈ ਹੈ, ਉਹ ਹਜੇ ਫਰੰਟ ਅਪ ਨਹੀਂ ਹੋਣਾ ਚਾਹ ਰਹੇ। ਉਹ ਕਹਿੰਦੇ ਸਾਨੂੰ ਪਤਾ ਹੈਗਾ, ਉਹ ਬੱਚੇ ਇੱਥੇ ਵਰਕ ਵੀਜ਼ਾ ਤੇ ਹੈਗੇ ਨੇ, ਉਹ ਕਹਿੰਦੇ ਸਾਨੂੰ ਪਤਾ ਹੈਗਾ ਕੁਛ ਸਟੂਡੈਂਟਸ ਜੋ ਨੇ ਉੱਥੇ 30,000 ਤੋਂ ਲੈ ਕੇ 50,000 ਰੁਪਏ ਉਹਨਾਂ ਨੇ ਏਜੰਟਸ ਨੂੰ ਦਿੱਤੇ ਨੇ ਤਾਂ ਕਿ ਇਹ ਫੇਕ ਡਾਕੂਮੈਂਟਸ ਜਿਹੜੇ ਨੇ ਇਹਨਾਂ ਨੂੰ ਫੈਬਰੀਕੇਟ ਕਰਕੇ ਜਮ੍ਹਾਂ ਕਰਾਇਆ ਜਾ ਸਕੇ। ਔਰ ਇਹ ਕਹਿਣਾ ਕਿ ਵੀ ਉਹਨਾਂ ਨੂੰ ਕੁਛ ਜਾਣਕਾਰੀ ਨਹੀਂ ਹੈ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਉਹਨਾਂ ਨੇ ਡਾਕੂਮੈਂਟ ਸਾਈਨ ਕੀਤੇ ਨੇ। ਸਾਈਨ ਕਰਨ ਦਾ ਮਤਲਬ ਹੈ ਤੁਹਾਨੂੰ ਸਭ ਪਤਾ ਹੈ ਕਿ ਜਿਹੜੇ ਡਾਕੂਮੈਂਟਸ ਜਮ੍ਹਾਂ ਕੀਤੇ ਜਾ ਰਹੇ ਨੇ, ਜਦ ਤੁਹਾਨੂੰ ਇੱਕ ਰਿਕੁਆਇਰਮੈਂਟ ਹੈਗੀ ਕਿ $15,000 ਬੈਂਕ ਵਿੱਚ ਹੋਣੇ ਚਾਹੀਦੇ ਨੇ ਤੁਹਾਡੇ ਤਾਂ ਕਿ ਉਹ ਇੱਥੇ ਤੁਹਾਡੇ ਗੁਜ਼ਾਰੇ ਲਾਇਕ ਹੋਣ। ਫਿਰ ਹੁੰਦਾ ਕਿ ਇਹ ਬੱਚੇ ਅਗਰ ਪੈਸੇ ਲੈ ਕੇ ਨਹੀਂ ਆਉਂਦੇ ਤੇ ਉਹਨਾਂ ਨੂੰ ਕਿੱਥੇ ਨਾ ਕਿੱਥੇ ਉਹਨਾਂ ਦੇ ਉੱਤੇ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਨੂੰ ਅੰਡਰ ਪੇ ਕੀਤਾ ਜਾਂਦਾ। ਤੇ ਸਾਡੀ ਸਰਕਾਰ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲੈ ਰਹੀ ਹੈ। ਕਈ ਐਸੇ ਇੱਥੇ ਬਿਜ਼ਨੈਸਿਸ ਨੇ ਜਿਨ੍ਹਾਂ ਨੂੰ ਲੱਖਾਂ ਡਾਲਰ ਦੇ ਫਾਈਨ ਹੋਏ ਨੇ, ਉਹਨਾਂ ਨੂੰ ਲਿਕੁਇਡੇਸ਼ਨ ਵਿੱਚ ਜਾਣਾ ਪੈ ਗਿਆ, ਕਿਉਂਕਿ ਅਸੀਂ ਬਿਲਕੁਲ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਮਿਨੀਮਮ ਵੇਜ ਤੋਂ ਥੱਲੇ ਕਿਸੇ ਨੂੰ ਕੋਈ ਪੇਮੈਂਟ ਕੀਤੀ ਜਾਏ। ਤੇ ਇਹ ਬੱਚੇ ਜਿਹੜੇ ਆਉਂਦੇ ਨੇ ਇਹਨਾਂ ਦਾ ਸ਼ੋਸ਼ਣ ਜਿਹੜਾ ਉਸਨੂੰ ਵੀ ਰੋਕਣਾ ਚਾਹੀਦਾ। ਔਰ ਮੈਂ ਸਮਝਦਾ ਕਿ ਜੋ ਵੀ ਇੱਥੇ ਆਉਂਦਾ ਉਹ ਕਾਨੂੰਨੀ ਤੌਰ ਤੇ ਇੱਥੇ ਰਹੇ, ਅਗਰ ਕਿੱਥੇ ਉਹਨਾਂ ਨੂੰ ਲੱਗਦਾ ਕਿ ਕੋਈ ਗੜਬੜ ਹੋ ਰਹੀ ਹੈ ਤੇ ਉਹਨਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ, ਨਾ ਕਿ ਇੱਥੇ ਇਲੀਗਲ।
ਠੀਕ ਹੈ ਜੀ, ਮੈਂ ਗੱਲ ਤੇ ਤੁਹਾਡੀ ਸਮਝ ਰਹੀ ਹਾਂ, ਪਰ ਕੁਛ ਹੱਦ ਤੱਕ ਤੇ ਨਿਊਜ਼ੀਲੈਂਡ ਦੀ ਸਰਕਾਰ ਵੀ ਜ਼ਿੰਮੇਵਾਰ ਹੈ ਨਾ, ਕਿਉਂਕਿ ਦੇਖੋ ਜੀ 2013 ਵਿੱਚ ਇਕਦਮ ਰੂਲਸ ਢਿੱਲੇ ਕਰ ਦਿੱਤੇ ਗਏ ਸਨ, ਅੰਗਰੇਜ਼ੀ ਦੀ ਉਹ ਜਿਹੜੀ ਆਇਲਸ ਦੀ ਰਿਕੁਆਇਰਮੈਂਟ ਸੀ ਉਹ ਹਟਾ ਦਿੱਤੀ ਗਈ ਸੀ, ਅਤੇ ਦੁੱਗਣੀ ਤਿਗਣੀ ਇਨਰੋਲਮੈਂਟ ਹੋਈ ਸੀ ਖਾਸ ਕਰ ਇੰਡੀਆ ਤੋਂ। ਅਤੇ ਉਸ ਵੇਲੇ ਇਹੋ ਜਿਹੇ ਤੁਸੀਂ ਦੱਸ ਰਹੇ ਹੋ ਸਟੂਡੈਂਟਸ ਆਏ ਜਿਨ੍ਹਾਂ ਦਾ ਹੁਣ ਸ਼ੋਸ਼ਣ ਹੋ ਰਿਹਾ ਹੈ, ਆਪਣੀ ਜਿਵੇਂ ਕਿ ਗਲਤੀ ਸਵੀਕਾਰਦੇ ਹੋਏ ਸਰਕਾਰ ਨੇ 2015 ਵਿੱਚ ਰੂਲਸ ਬਦਲੇ ਹਨ, ਅਤੇ ਹੁਣ ਅਸੀਂ ਸੁਣ ਰਹੇ ਹਾਂ ਕਿ 20,000 ਵਿੱਚੋਂ ਤਾਂ 10,000 ਐਪਲੀਕੇਸ਼ਨਸ ਰਿਜੈਕਟ ਹੀ ਹੋ ਜਾਂਦੀਆਂ ਹਨ। ਪਰ ਜਿਹੜੇ ਆ ਚੁੱਕੇ ਹਨ, ਕੁਛ ਤਾਂ ਜ਼ਿੰਮੇਵਾਰੀ ਸਰਕਾਰ ਦੀ ਵੀ ਬਣਦੀ ਹੈ ਨਾ ਕਿ ਉਹਨਾਂ ਨੇ ਆਪਣੇ ਚੈੱਕਸ ਐਂਡ ਬੈਲੈਂਸਿਸ ਨਹੀਂ ਕੀਤੇ ਜਦੋਂ ਉਹਨਾਂ ਨੂੰ ਐਡਮਿਟ ਕੀਤਾ।
ਉਹਦੇ ਵਿੱਚ ਇੱਕ ਹੋਰ ਚੀਜ਼ ਤੁਹਾਨੂੰ ਮੈਂ ਕਲੈਰੀਫਾਈ ਕਰਨਾ ਚਾਹਾਂਗਾ ਕਿ ਜਿਹੜੇ ਇੱਥੇ ਗ੍ਰੇਡ 1 ਦੇ ਲੈਵਲ 1 ਦੇ ਜਿਹੜੇ ਇੰਸਟੀਚਿਊਟ ਸੀਗੇ ਉਹਨਾਂ ਨੂੰ ਆਥੋਰਾਈਜ਼ ਕੀਤਾ ਗਿਆ ਸੀਗਾ ਕਿ ਅਗਰ ਤੁਸੀਂ ਆਪਣੇ ਇੰਟਰਵਿਊ ਵਿੱਚ ਇਹ ਸਮਝਦੇ ਹੋ ਕਿ ਇਹ ਬੱਚੇ ਜਿਹੜੇ ਨੇ ਇੰਗਲਿਸ਼ ਸਕੂਲ ਦੇ ਪੜ੍ਹੇ ਹੋਏ ਨੇ ਔਰ ਇੰਗਲਿਸ਼ ਅੱਛੀ ਤਰ੍ਹਾਂ ਕਮਿਊਨੀਕੇਟ ਕਰ ਸਕਦੇ ਨੇ, ਤੁਸੀਂ ਇਹਨਾਂ ਨੂੰ ਵੈਰੀਫਾਈ ਕਰਕੇ ਇਮੀਗ੍ਰੇਸ਼ਨ ਨੂੰ ਰਿਕਮੈਂਡ ਕਰ ਸਕਦੇ ਹੋ ਕਿ ਇਹ ਬੱਚਾ ਇੱਥੇ ਆ ਸਕਦਾ। ਅਗੇਨ ਸਿਸਟਮ ਦਾ ਅਬਿਊਜ਼ ਕੀਤਾ ਗਿਆ ਏਜੰਟਸ ਵੱਲੋਂ ਜਾਂ ਇੰਸਟੀਚਿਊਟਸ ਵੱਲੋਂ ਕਿ ਉਹਨਾਂ ਨੇ ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਕਿ ਇਹ ਅੰਗਰੇਜ਼ੀ ਬੋਲ ਸਕਦੇ ਨੇ ਤੇ ਉਹਨਾਂ ਨੂੰ ਇੱਥੇ ਬੁਲਾ ਲਿਆ ਗਿਆ। ਇੱਥੇ ਇਸੇ ਕਰਕੇ 1 ਜੁਲਾਈ ਤੋਂ ਰੂਲ ਕਰ ਦਿੱਤਾ ਗਿਆ ਕਿ ਅਗਰ ਕੋਈ ਵੀ ਡਾਕੂਮੈਂਟ ਜਾਂ ਏਜੰਟ ਕੋਈ ਵੀ ਗੜਬੜ ਕਰਦਾ ਹੈ ਤੇ ਜਿਹੜਾ ਇੱਥੇ ਇੰਸਟੀਚਿਊਟ ਹੈ ਉਸਨੂੰ ਲਾਇਬਲ ਠਹਿਰਾਇਆ ਜਾਏਗਾ ਕਿ ਤੁਸੀਂ ਉਸਦੇ ਲਈ ਰਿਸਪੋਂਸੀਬਲ ਹੋ ਕਿ ਤੁਹਾਡੇ ਏਜੰਟ ਦੀ ਕੋਈ ਗਲਤੀ, ਕਿਉਂਕਿ ਅਸੀਂ ਇੰਡੀਆ ਵਿੱਚ ਜਾ ਕੇ ਉਹਨਾਂ ਨੂੰ ਪ੍ਰੋਸੀਕਿਊਟ ਨਹੀਂ ਕਰ ਸਕਦੇ। ਅਸੀਂ ਕਿਸੇ ਨੂੰ ਅਗਰ ਠਹਿਰਾ ਸਕਦੇ ਹਾਂ ਕਿਸੇ ਦੀ ਗਲਤੀ ਉਹ ਹੈ ਸਾਡਾ ਇੰਸਟੀਚਿਊਟ, ਤੇ ਉਸੇ ਕਰਕੇ ਇਸ ਟਾਈਮ ਮੇਰੇ ਖਿਆਲ 20 ਦੇ ਕਰੀਬ ਇੰਸਟੀਚਿਊਟਸ ਨੇ ਜੋ ਇਨਵੈਸਟੀਗੇਸ਼ਨ ਦੇ ਅੰਡਰ ਨੇ, ਤੇ ਉਮੀਦ ਕਰਦੇ ਹਾਂ ਕਿ ਐਸੇ ਇੰਸਟੀਚਿਊਟ ਜਿਹੜੇ ਕਿ ਗਲਤ ਰਾਸਤਿਆਂ ਨੂੰ ਅਪਣਾ ਕੇ ਬੱਚਿਆਂ ਨੂੰ ਇੱਥੇ ਗੁੰਮਰਾਹ ਕਰਕੇ ਲੈ ਕੇ ਆ ਰਹੇ ਉਹਨਾਂ ਦੀ ਜਿਹੜੀ ਇੰਸਟੀਚਿਊਟਸ ਨੇ ਉਹਨਾਂ ਨੂੰ ਕਲੋਜ਼ ਡਾਊਨ ਕਰ ਦਿੱਤਾ ਜਾਏ ਔਰ ਅੱਛੇ ਇੰਸਟੀਚਿਊਟਸ ਜਿਹੜੇ ਨੇ ਉਹ ਬੱਚਿਆਂ ਨੂੰ ਲੈ ਕੇ ਆਉਣ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਨਿਊਜ਼ੀਲੈਂਡ ਦੀ ਜਿਹੜੀ ਰੈਪੂਟੇਸ਼ਨ ਹੈ ਐਜੂਕੇਸ਼ਨ ਵਿੱਚ ਉਹ ਬਰਕਰਾਰ ਰਹੇ।
ਠੀਕ ਹੈ ਜੀ, ਉਹ ਅੱਗੇ ਵਾਸਤੇ ਤਾਂ ਮੈਨੂੰ ਸਮਝ ਆਉਂਦੀ ਹੈ ਕਿ ਚੰਗੀ ਤਰ੍ਹਾਂ ਵੈਟ ਕਰਕੇ ਸਟੂਡੈਂਟਸ ਆਉਣਗੇ, ਤੇ ਹੁਣ ਜਿਵੇਂ ਅਸੀਂ ਸੁਣ ਹੀ ਰਹੇ ਹਾਂ ਕਿ ਕਿੰਨੀ ਕਿੰਨੀ ਐਪਲੀਕੇਸ਼ਨ ਰਿਜੈਕਟ ਹੋ ਰਹੀਆਂ ਨੇ, ਪਰ ਜਿਵੇਂ ਮੈਂ ਪਹਿਲਾਂ ਇਹ ਗੱਲ ਕਹੀ ਕਿ ਸਰਕਾਰ ਨੂੰ ਮੰਨਣਾ ਤਾਂ ਪਏਗਾ ਨਾ ਕਿ ਉਹਨਾਂ ਵੱਲੋਂ ਵੀ ਕੋਈ ਢਿੱਲ ਸੀ ਜਿਹੜੇ 2 ਸਾਲ ਇਸ ਤਰ੍ਹਾਂ ਬੇਇੰਤਹਾ ਸਟੂਡੈਂਟਸ ਆਉਂਦੇ ਰਹੇ। ਹੁਣ ਦੇਖੋ ਐਜੂਕੇਸ਼ਨ ਇੰਡਸਟਰੀ ਇੰਨਾ ਵੱਡਾ ਤੁਹਾਡਾ ਉਦਯੋਗ ਬਣ ਚੁੱਕਿਆ, ਕਿੰਨੇ ਬਿਲੀਅਨ ਡਾਲਰ ਮੁਲਕ ਨੂੰ ਕਮਾ ਕੇ ਦੇ ਰਿਹਾ ਹੈ, ਪਰ ਅਗਰ ਇਸ ਦੀ ਫਾਊਂਡੇਸ਼ਨ ਗਲਤ ਸੀ ਸੋ ਕੁਝ ਜ਼ਿੰਮੇਵਾਰੀ ਸਰਕਾਰ ਨੂੰ ਨਹੀਂ ਮੰਨਣੀ ਪਏਗੀ ਜੀ?
ਮਨਪ੍ਰੀਤ ਜੀ, ਫਿਰ ਮੈਂ ਇੱਕੋ ਗੱਲ ਦੁਹਰਾਉਣ ਦੀ ਕੋਸ਼ਿਸ਼ ਕਰਾਂਗਾ, ਤੁਸੀਂ ਆਪਣਾ ਸਵਾਲ ਜਿਹੜਾ ਸਰਕਾਰ ਨੂੰ ਬਲੇਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਮੈਂ ਇੱਥੇ ਕਲੈਰੀਫਾਈ ਕਰਨਾ ਚਾਹੁੰਦਾ ਕਿ ਸਰਕਾਰ ਜਿਹੜੀ ਹੈਗੀ ਉਹ ਲਿਬਰਟੀ ਦਿੰਦੀ ਹੈ ਕਿ ਇੰਸਟੀਚਿਊਟ ਨੂੰ ਕਿ ਤੁਸੀਂ ਉਹਨਾਂ ਸਟੂਡੈਂਟਸ ਨੂੰ ਵੈਰੀਫਾਈ ਕਰਕੇ ਦੱਸੋ ਕਿ ਇਹ ਸਟੂਡੈਂਟਸ ਜਿਹੜੇ ਨੇ ਅੰਗਰੇਜ਼ੀ ਅੱਛੀ ਤਰ੍ਹਾਂ, ਇੱਕੋ ਹੀ ਰੂਲ ਹੈ ਜਿਹੜਾ ਜਿਹਦੇ ਵਿੱਚ ਤੁਸੀਂ ਸਾਨੂੰ ਗਲਤ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਉਹਦੇ ਵਿੱਚ ਅਸੀਂ ਰਿਸਪੋਂਸੀਬਿਲਿਟੀ ਜੋ ਸੀ ਉਹ ਉਹਨਾਂ ਦੇ ਕੰਧਿਆਂ ਤੇ ਰੱਖੀ ਸੀ ਔਰ ਉਹਨਾਂ ਨੇ ਉਸਨੂੰ ਮਿਸਯੂਜ਼ ਕੀਤਾ ਹੈ। ਤੇ ਮੈਂ ਸਮਝਦਾ ਵਾਂ ਕਿ ਸਰਕਾਰ ਜਿਹੜੀ ਹੈ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਖੁੱਲ੍ਹ ਦਿੰਦੀ ਹੈ ਔਰ ਤੁਸੀਂ ਉਸਨੂੰ ਮਿਸਯੂਜ਼ ਕਰਦੇ ਹੋ ਤੇ ਸਰਕਾਰ ਦੀ ਗਲਤੀ ਘੱਟ ਹੈ ਪਰ ਜਿਹੜੇ ਮਿਸਯੂਜ਼ ਕਰਨ ਵਾਲੇ ਨੇ ਉਹਨਾਂ ਦੀ ਗਲਤੀ ਜ਼ਿਆਦਾ ਹੈ।
ਤੇ ਹੁਣ ਮੈਂ ਸੁਣ ਰਹੀ ਹਾਂ ਕਿ ਇੱਕ ਭਾਰਤੀ ਮੂਲ ਦੀ ਸਿਆਸੀ ਪਾਰਟੀ ਵੀ ਬਣ ਗਈ ਹੈ, ਉਹ ਸਰਕਾਰ ਤੇ ਦਬਾਅ ਪਾ ਰਹੀ ਹੈ ਕਿ ਇਹਨਾਂ ਸਟੂਡੈਂਟਸ ਨੂੰ ਡਿਪੋਰਟ ਨਾ ਕੀਤਾ ਜਾਏ। ਇਹ ਵੀ ਸੁਣਿਆ ਕਿ ਭਾਰਤੀ ਹਾਈ ਕਮਿਸ਼ਨਰ ਜਿਹੜੇ ਹਨ ਨਿਊਜ਼ੀਲੈਂਡ ਵਿੱਚ ਉਹ ਵੀ ਹਿਮਾਇਤ ਕਰ ਰਹੇ ਹਨ ਇਹਨਾਂ ਸਟੂਡੈਂਟਸ ਦੀ। ਸੋ ਤੁਸੀਂ ਸੱਤਾਧਾਰੀ ਪਾਰਟੀ ਦਾ ਹਿੱਸਾ ਹੋ, ਸਰਕਾਰ ਕੀ ਸੋਚ ਰਹੀ ਹੈ ਇਸ ਬਾਰੇ?
ਮਨਪ੍ਰੀਤ ਜੀ, ਮੈਨੂੰ ਪੂਰੀ ਸਹਾਨੁਭੂਤੀ ਉਸ ਉਹਨਾਂ ਬੱਚਿਆਂ ਨਾਲ ਜਿਹੜੇ ਅਗਰ ਕੋਈ ਜੈਨੂਅਨ ਤੌਰ ਤੇ ਆਏ ਨੇ ਔਰ ਉਹਨਾਂ ਦਾ ਕਿਸੇ ਨਾਲ ਫਰੋਡੂਲੈਂਟ ਵੇ ਨਾਲ ਡਾਕੂਮੈਂਟ ਸਬਮਿਟ ਕੀਤਾ ਗਿਆ ਹੋਇਆ, ਪਰ ਜਿਹੜੇ ਖੁਦ ਇਨਵੋਲਵ ਨੇ ਉਹਨਾਂ ਦਾ ਕੀ ਕੀਤਾ ਜਾਏ? ਮੈਂ ਇਸ ਚੀਜ਼ ਦਾ ਮੇਰੇ ਕੋਲ ਕੋਈ ਆਨਸਰ ਨਹੀਂ ਹੈ। ਤੇ ਮੈਂ ਜੋ ਨਵੀਂ ਪਾਰਟੀ ਦੀ ਤੁਸੀਂ ਜਿੱਥੇ ਤੱਕ ਗੱਲ ਕੀਤੀ ਹੈ ਉਹ ਪਾਰਟੀ ਦੀ ਜਿਹੜੀ ਰਿਸਪੋਂਸ ਹੈ ਉਹ ਕਾਫੀ ਮਤਲਬ ਮੈਂ ਸਮਝਦਾ ਮਾਈਲਡ ਰਿਸਪੋਂਸ ਹੈ। ਹਜੇ ਤੱਕ ਕੋਈ ਉਹਨਾਂ ਨੂੰ ਹੁੰਗਾਰਾ ਇੰਨਾ ਜ਼ਿਆਦਾ ਨਹੀਂ ਮਿਲ ਰਿਹਾ, ਕਿਉਂਕਿ ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਛ ਵਿਅਕਤੀ ਜਿਹੜੇ ਉਹਨਾਂ ਦੀ ਲਾਂਚ ਵਿੱਚ ਸਨ ਉਹਨਾਂ ਨੇ ਵੀ ਉਸ ਚੀਜ਼ ਨੂੰ ਨਕਾਰਤਾ ਕਿ ਵੀ ਅਸੀਂ ਇਸ ਨੂੰ ਸਪੋਰਟ ਨਹੀਂ ਕਰ ਰਹੇ। ਤੇ ਮੈਨੂੰ ਨਹੀਂ ਸਮਝ ਆ ਰਹੀ ਕਿ ਕਿੰਨਾ ਕੁਝ ਉਹਨਾਂ ਨੂੰ ਇੱਥੇ ਸਪੋਰਟ ਮਿਲੇਗਾ, ਪਰ ਡੈਮੋਕ੍ਰੇਟਿਕ ਕੰਟਰੀ 'ਚ ਅਸੀਂ ਰਹਿ ਰਹੇ ਹਾਂ, ਹਰ ਕਿਸੇ ਨੂੰ ਹੱਕ ਹੈ ਕਿ ਕੋਈ ਪਾਰਟੀ ਬਣਾਉਣਾ ਚਾਹੁੰਦਾ ਹੈ ਜਾਂ ਇਲੈਕਸ਼ਨ 'ਚ ਖੜਾ ਹੋਣਾ ਚਾਹੁੰਦਾ ਹੈ, ਉਸਦਾ ਹੱਕ ਹੈ ਪੂਰਾ। ਉਹਨਾਂ ਨੂੰ ਅਸੀਂ ਖੁੱਲ੍ਹੇ ਦਿਲ ਨਾਲ ਕਹਿੰਦੇ ਹਾਂ ਕਿ ਤੁਸੀਂ ਆਪਣੀ ਪੋਲਿਸੀਜ਼ ਜਿਹੜੀਆਂ ਨੇ ਲੋਕਾਂ ਦੇ ਅੱਗੇ ਰੱਖੋ ਔਰ ਅਸੀਂ ਆਪਣੀ ਪੋਲਿਸੀਜ਼ ਰੱਖਾਂਗੇ। ਲੋਕੀ ਜਿਸ ਨੂੰ ਪਸੰਦ ਕਰਨਗੇ, ਜਿਸ ਨੂੰ ਸਪੋਰਟ ਕਰਨਗੇ, ਉਹ ਅਖੀਰ ਜਾ ਕੇ ਸਰਕਾਰ ਬਣਾਏਗਾ। ਪੋਲਸ ਜਿਹੜੇ ਨੇ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ ਔਰ ਅੱਜ ਦੇ ਵਿੱਚ ਜਿਹੜਾ ਇੱਥੇ ਦਾ ਅਗਰ ਲੋਕਲ ਪੋਲ TV1 ਦਾ ਦੇਖੋ ਤੇ ਉਹਦੇ ਵਿੱਚ ਵੀ ਅਸੀਂ ਜੋ 2014 ਦੀ ਇਲੈਕਸ਼ਨ ਵਿੱਚ 48% ਵੋਟ ਲਈਆਂ ਸਨ, ਅੱਜ ਵੀ ਉਹੀ ਸਾਡਾ ਪੋਲ ਬਿਲਕੁਲ ਬਰਕਰਾਰ ਹੈ। ਉਹਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਗਿਰਾਵਟ ਨਹੀਂ ਹੈ। ਤੇ ਉਮੀਦ ਕਰਦੇ ਹਾਂ ਸਾਡੀ ਸਟਰੋਂਗ ਲੀਡਰਸ਼ਿਪ ਹੈ, ਸਾਡੇ ਪ੍ਰਾਈਮ ਮਿਨਿਸਟਰ ਰਾਈਟ ਆਨਰੇਬਲ ਜੋਨ ਕੀ ਉਹ ਇਸੇ ਤਰ੍ਹਾਂ ਇਸ ਮੁਲਕ ਨੂੰ ਅੱਗੇ ਲੈ ਕੇ ਜਾਣਗੇ।
ਜੀ, ਮੇਰੇ ਖਿਆਲ ਤੁਹਾਡੇ ਜਿਹੜੇ ਸਿੱਖਿਆ ਮੰਤਰੀ ਹਨ ਉਹਨਾਂ ਨੇ ਸਪਸ਼ਟ ਕਿਹਾ ਸੀ ਕਿ ਸਟੂਡੈਂਟ ਵੀਜ਼ਾ ਮਿਲਣਾ ਪਰਮਨੈਂਟ ਰੈਜ਼ੀਡੈਂਸੀ ਦਾ ਰਸਤਾ ਨਹੀਂ ਮੰਨਣਾ ਚਾਹੀਦਾ ਅਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਅੰਕੜਿਆਂ ਅਨੁਸਾਰ ਤਕਰੀਬਨ 20% ਜਿਹੜੇ ਸਟੂਡੈਂਟਸ ਆਉਂਦੇ ਹਨ ਉਹਨਾਂ ਨੂੰ ਅੱਗੇ ਜਾ ਕੇ ਪੱਕੀ ਰਿਹਾਇਸ਼ ਮਿਲਦੀ ਹੈ ਨਿਊਜ਼ੀਲੈਂਡ 'ਚ। ਪਰ ਤੁਹਾਨੂੰ ਵੀ ਪਤਾ ਬਖਸ਼ੀ ਸਾਹਿਬ, ਅਸੀਂ ਇੱਥੇ ਆਸਟ੍ਰੇਲੀਆ ਵਿੱਚ ਵੀ ਬੈਠੇ ਕਈ ਸਾਲਾਂ ਤੋਂ ਇਹ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਇਸ਼ਤਿਹਾਰ ਇੰਡੀਆ ਵਿੱਚ ਚੱਲਦੇ ਹਨ, ਖਾਸ ਕਰ ਉੱਤਰੀ ਇੰਡੀਆ 'ਚ, ਖਾਸ ਕਰ ਪੰਜਾਬ ਵਿੱਚ, ਕਿ ਜੀ ਤੁਸੀਂ ਆਓ, ਇਹ ਤਾਂ PR ਦਾ ਰਸਤਾ ਹੈਗਾ, ਇਸ ਕੋਰਸ 'ਚ ਕਰੋ, ਤੁਹਾਡੀ PR ਪੱਕੀ। ਕਿਸ ਤਰ੍ਹਾਂ ਸਰਕਾਰਾਂ ਇਸ ਨੂੰ ਰੋਕਣ, ਕਿਵੇਂ ਠਲ ਪਾਣ?
ਇਸ ਨੂੰ ਅਸੀਂ ਬਿਲਕੁਲ ਡਿਨਾਈ ਨਹੀਂ ਕਰਦੇ, ਦਿਸ ਇਜ਼ ਵਨ ਆਫ ਦਾ ਪਾਥਵੇਜ਼ ਕਿ ਤੁਸੀਂ ਇੱਥੇ ਪੱਕੇ ਹੋਣ ਲਈ ਅਗਰ ਇੱਥੇ ਦੀ ਐਜੂਕੇਸ਼ਨ ਹੈ, ਇੱਥੇ ਦਾ ਵਰਕ ਵੀਜ਼ਾ ਲੈ ਲੈਂਦੇ ਹੋ ਤੇ ਤੁਹਾਨੂੰ ਇੱਕ ਓਪਰਚੁਨਿਟੀ ਹੈਗੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਔਰ ਓਵਰਆਲ ਦੇਖਿਆ ਜਾਏ ਕਿ ਅੱਜ ਤੋਂ ਕੁਝ ਸਾਲ ਪਹਿਲੇ ਤੱਕ ਆਸਟ੍ਰੇਲੀਆ ਦੀ ਜੋ ਹਾਲਤ ਸੀਗੀ ਕਿ ਉੱਥੇ ਅਨਇੰਪਲੋਇਮੈਂਟ ਬਹੁਤ ਲੋ ਸੀਗੀ, ਜੋ ਵੀ ਉੱਥੇ ਆਉਂਦਾ ਸੀਗਾ ਉਹਨੂੰ ਕਿਸੇ ਨਾ ਕਿਸੇ ਸਕਿੱਲ ਦੇ ਨਾਲ ਜੋਬ ਮਿਲ ਜਾਂਦਾ ਸੀਗਾ। ਸੇਮ ਕੰਡੀਸ਼ਨ ਇਸ ਟਾਈਮ ਸਾਡੀ ਇੱਥੇ ਨਿਊਜ਼ੀਲੈਂਡ ਦੇ ਅੰਦਰ ਹੈ, ਅਨਇੰਪਲੋਇਮੈਂਟ ਕਾਫੀ ਲੋ ਹੈਗੀ। ਸਾਊਥ ਆਈਲੈਂਡ 'ਚ ਅਗਰ ਅਸੀਂ ਗੱਲ ਕਰੀਏ ਤੇ ਅਨਇੰਪਲੋਇਮੈਂਟ ਜਿਹੜੀ ਹੈ ਲੈਸ ਦੈਨ 3% ਹੋਈ ਹੋਈ ਹੈ, ਤੇ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਓਪਰਚੁਨਿਟੀਜ਼ ਹੈਗੀਆਂ ਨੇ। ਸਕਾਈ ਇਜ਼ ਅ ਲਿਮਿਟ, ਚਾਹੇ ਉਹ ਨਿਊਜ਼ੀਲੈਂਡ ਹੋਏ ਚਾਹੇ ਆਸਟ੍ਰੇਲੀਆ ਹੋਏ, ਸਿੱਧੇ ਰਸਤੇ ਚੱਲ ਕੇ ਤੁਸੀਂ ਕਾਫੀ ਕੁਛ ਹਾਸਲ ਕਰ ਸਕਦੇ ਹੋ, ਪਰ ਇਹ ਇੱਕ ਰਸਤਾ ਨਹੀਂ ਹੈ। ਇਸ ਨੂੰ ਮਤਲਬ ਕਿ ਗੌਰ ਨਾਲ ਸਮਝਣ ਦੀ ਲੋੜ ਹੈ, ਇਹਦੇ ਉੱਤੇ ਧਿਆਨ ਦੀ ਦੇਣ ਦੀ ਲੋੜ ਹੈ, ਪ੍ਰੋਪਰ ਡਿਊ ਡੈਲੀਜੈਂਸ ਕਰਨ ਦੀ ਲੋੜ ਹੈ ਕਿ ਤੁਸੀਂ ਕਿਹੜਾ ਕੋਰਸ ਕਰਨ ਆ ਰਹੇ ਹੋ ਔਰ ਕਿਹੜਾ ਸ਼ਾਰਟ ਲਿਸਟ ਦੇ ਵਿੱਚ ਹੈ ਔਰ ਕਿਹੜਾ ਨਹੀਂ ਹੈ। ਅਗਰ ਤੁਸੀਂ ਇੱਕ ਕੋਰਸ ਕਰਦੇ ਹੋ ਜਿਹਦੇ ਵਿੱਚ ਕੋਈ ਡਿਮਾਂਡ ਹੀ ਨਹੀਂ ਹੈ, ਉਹ ਸ਼ਾਰਟ ਲਿਸਟ 'ਚ ਨਹੀਂ ਹੈ, ਤੇ ਤੁਹਾਨੂੰ ਡਿਸਅਪੋਇੰਟਮੈਂਟ ਹੋਏਗਾ ਹੀ ਹੋਏਗਾ, ਅਦਰਵਾਈਜ਼ ਓਪਰਚੁਨਿਟੀਜ਼ ਆ ਰਹੇ ਹੈ।
ਸੋ ਕੁਝ ਹੋਰ ਸਰਕਾਰ ਕਰ ਸਕਦੀ ਹੈ ਜੀ ਤਾਂ ਕਿ ਸਹੀ ਕਿਸਮ ਦੇ ਸਟੂਡੈਂਟਸ ਸਹੀ ਜਾਣਕਾਰੀ ਲੈ ਕਰਕੇ ਆਉਣ, ਕਿਉਂਕਿ ਅਗਰ ਏਜੰਟ ਦੇ ਉੱਪਰ ਛੱਡਤਾ ਉਹ ਤਾਂ ਕੋਈ ਵੀ ਸਬਜ਼ ਬਾਗ ਦਿਖਾ ਕੇ ਵੀਜ਼ਾ ਵੇਚ ਸਕਦਾ ਹੈ ਨਾ।
ਬਿਲਕੁਲ, ਮੈਂ ਇਸ ਲਈ ਇਸ ਗੱਲ ਲਈ ਤੁਹਾਡੇ ਨਾਲ ਪੂਰਾ ਸਹਿਮਤ ਹਾਂ। ਇਸੇ ਕਰਕੇ ਗਵਰਨਮੈਂਟ ਦੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਸਾਰੀ ਜਾਣਕਾਰੀ ਹੈ, ਆਉਣ ਤੋਂ ਪਹਿਲੇ ਪੂਰੀ ਖੋਜਬੀਨ ਕਰਨ ਦੀ ਲੋੜ ਹੈ। ਮੈਂ ਕਈ ਜਗ੍ਹਾਵਾਂ ਤੇ ਜਾਂਦਾ ਇੰਡੀਆ ਦੇ ਵਿੱਚ ਜਦ, ਤੇ ਕਈ ਲੋਕੀ ਮੈਨੂੰ ਪੁੱਛਦੇ ਨੇ ਕਿ ਕੀ ਤਰੀਕਾ ਹੈ। ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਵਾ ਕਿ ਇਮੀਗ੍ਰੇਸ਼ਨ ਦੀ ਜਿਹੜੀ ਵੈਬਸਾਈਟ ਹੈ ਉਸਨੂੰ ਵਿਜ਼ਿਟ ਕਰੋ। ਤੁਸੀਂ ਮੰਨੋਗੇ ਕਿ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਅੱਜ ਦਾ ਹੈ ਉਹਦੇ ਨਾਲ ਤੁਸੀਂ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਵਿੱਚ ਹੋ। ਤੁਸੀਂ ਮੰਨੋਗੇ ਨਹੀਂ ਕਿ ਆਲਮੋਸਟ ਹਫ਼ਤੇ ਅੰਦਰ 4-5 ਲੋਕੀ ਜ਼ਰੂਰ ਮੈਨੂੰ ਪਰਸਨਲ ਮੈਸੇਜ ਭੇਜ ਕੇ ਪੁੱਛਦੇ ਨੇ ਕਿ ਅਸੀਂ ਮਾਈਗ੍ਰੇਟ ਹੋਣਾ ਚਾਹੁੰਦੇ ਹਾਂ। ਮੈਂ ਉਹਨਾਂ ਨੂੰ ਇੱਕੋ ਹੀ ਚੀਜ਼ ਕਹਿੰਦਾ ਵਾਂ ਕਿ ਅਗਰ ਤੁਸੀਂ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਾਂਦੇ ਹੋ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਏਗੀ, ਕਿਸੇ ਏਜੰਟ ਕੋਲ ਜਾਣ ਦੀ ਲੋੜ ਨਹੀਂ, ਇਹ ਸਾਰੀ ਚੀਜ਼ਾਂ ਹੈਗੀਆਂ। ਜੋਬਸ ਦੇ ਕੀ ਪ੍ਰੋਸਪੈਕਟ ਨੇ, ਸਾਡੀ ਇਹ ਵੈਬਸਾਈਟ ਨੇ, ਇਹਨਾਂ ਨੂੰ ਤੁਸੀਂ ਵਿਜ਼ਿਟ ਕਰੋ, ਇਹਦੇ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿਹੜੇ ਸਕਿੱਲਸ ਜਿਹੜੇ ਨੇ ਉਹ ਡਿਮਾਂਡ 'ਚ ਹੈਗੇ ਨੇ। ਉਂਝ ਦਾ ਕੋਰਸ ਲੈ ਕੇ ਇੱਥੇ ਆਓ, ਆਪਣੇ ਆਪ ਦੇ ਟੂਲਸ ਜਿਹੜੇ ਨੇ ਮੁਹੱਈਆ ਕਰਾਓ ਤਾਂ ਕਿ ਤੁਸੀਂ ਇੱਥੇ ਅਗਰ ਪਰਮਾਨੈਂਟਲੀ ਰਹਿਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਉਹ ਪ੍ਰੋਪਰ ਤਰੀਕੇ ਹੋਣ, ਟੂਲਸ ਹੋਣ।
ਬਸ ਜਾਂਦੇ ਜਾਂਦੇ ਇਹੀ ਪੁੱਛਾਂਗੀ ਸਵਾਲ, ਹੁਣ ਜਿਹੜੇ 150 ਸਟੂਡੈਂਟਸ ਦਾ ਭਵਿੱਖ ਇੱਕ ਤਰ੍ਹਾਂ ਨਾਲ ਲਟਕਿਆ ਹੋਇਆ ਹੈ, ਕੀ ਸਮਝਦੇ ਹੋ ਤੁਸੀਂ ਕਿ ਇਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ, ਤੇ ਅਗਰ ਡਿਪੋਰਟ ਕੀਤਾ ਜਾਂਦਾ ਹੈ ਤਾਂ ਕੀ ਤੁਹਾਡੀ ਐਜੂਕੇਸ਼ਨ ਇੰਡਸਟਰੀ ਜਿਹੜੀ ਹੈ ਉਸ ਤੇ ਕੁਝ ਖਲਲ ਪਏਗੀ?
ਹਾਂਜੀ, ਇਹਦੇ ਵਿੱਚ ਮੰਤਰੀ ਜੀ, ਉਹਨਾਂ ਬੱਚਿਆਂ ਕੋਲ ਓਪਰਚੁਨਿਟੀ ਹੈ ਕਿ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਕੋਲ ਅਪੀਲ ਜਿਹੜੀ ਹੈ ਉਹ ਲਗਾ ਸਕਦੇ ਨੇ, ਉਹਦੀ ਪ੍ਰੋਪਰ ਇਨਕੁਆਇਰੀ ਕਰਕੇ ਉਹ ਡਿਸੀਜਨ ਬਣਾਉਣਗੇ। ਇਸ ਸਟੇਜ ਦੇ ਉੱਤੇ ਮੈਂ ਕੋਈ ਐਸੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿ ਉਹਨਾਂ ਦੀ ਉਮੀਦਾਂ ਜਾਗ ਜਾਣ, ਪਰ ਡੈਫੀਨੇਟਲੀ ਇੱਕ ਫੇਅਰ ਜਿਹੜਾ ਪ੍ਰੋਸੈਸ ਹੈ ਉਹ ਹਰ ਬੱਚੇ ਨੂੰ ਓਪਰਚੁਨਿਟੀ ਦਿੰਦਾ ਹੈਗਾ। ਉਹ ਅਗਰ ਉਹ ਆਪਣੇ ਮਿਨਿਸਟਰ ਕੋਲ ਅਪੀਲ ਲਗਾਉਂਦੇ ਨੇ ਤੇ ਉਸਨੂੰ ਪ੍ਰੋਪਰ ਤਰੀਕੇ ਨਾਲ ਪ੍ਰੋਸੈਸ ਕੀਤਾ ਜਾਏਗਾ ਔਰ ਜੋ ਵੀ ਮਦਦ ਹੋ ਸਕੇਗੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਫਿਰ ਮੈਂ ਇਹ ਗੱਲ ਦੁਹਰਾਉਣਾ ਚਾਹਾਂਗਾ ਕਿ ਅਗਰ ਉਹ ਉਸ ਪੂਰੇ ਜਿਹਨੂੰ ਕਹਿੰਦੇ ਆ ਫਰੋਡੂਲੈਂਟ ਡਾਕੂਮੈਂਟਸ ਨੂੰ ਸਬਮਿਟ ਕਰਨ ਦਾ ਹਿੱਸਾ ਸਨ ਤੇ ਸਾਡੇ ਵੀ ਹੱਥ ਬੰਦੇ ਹੋਏ ਨੇ।
ਬਹੁਤ ਧੰਨਵਾਦੀ ਹਾਂ ਜੀ, ਤੁਸੀਂ ਸਮਾਂ ਕੱਢਿਆ, ਸਾਨੂੰ ਜਾਣਕਾਰੀ ਦਿੱਤੀ ਤੇ ਉਮੀਦ ਕਰਦੇ ਹਾਂ ਦੁਬਾਰਾ ਛੇਤੀ ਤੁਹਾਡੇ ਨਾਲ ਜ਼ਰੂਰ ਮੁਲਾਕਾਤ ਹੋਵੇਗੀ।
ਬਹੁਤ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਫੋਨ ਕਰਕੇ ਜਾਣਕਾਰੀ ਜਿਹੜੀ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਨ ਲਈ ਇਜਾਜ਼ਤ ਦਿੱਤੀ ਹੈ ਤੇ ਉਮੀਦ ਕਰਾਂਗੇ ਇਸੇ ਤਰ੍ਹਾਂ ਅੱਛੇ ਅੱਛੇ ਜਿਹੜੇ ਮੁੱਦੇ ਵੀ ਹੋਣ ਉਹਨਾਂ ਨੂੰ ਵੀ ਅਸੀਂ ਡਿਸਕਸ ਕਰੀਏ।
ਜ਼ਰੂਰ ਜੀ, ਮਿਹਰਬਾਨੀ ਜੀ,
ਸਤਿ ਸ਼੍ਰੀ ਅਕਾਲ।
SBS, 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 SB